ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ।
ਸਤਨਾਮ ਵਾਹਿਗੁਰੂ ਸਾਹਿਬ ਜੀਓ, ਤਵੈ ਪ੍ਰਸਾਦ ਨਿਰਾਦ ਛੰਦ ਅਗੰਢ ਆਪ ਦੇਵ ਹੈ, ਅਭੰਜ ਭੰਜ ਜਾਨੀ ਅਭੂਤ ਭੂਤ ਹੈ ਸਦਾ, ਅਗੰਢ ਗੰਢ ਮਾਨੀ ਤਵੈ ਪ੍ਰਸਾਦ ਨਿਰਾਜ ਛੰਦ ਅਗੰਢ ਆਪ ਦੇਵ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀ, ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਅਕਾਲ ਅਸਤ ਬਾਣੀ ਦੀ ਚੱਲ ਰਹੀ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਜੋ ਨਿਰਗੁਣ ਸਰੂਪ ਹੈ, ਜੋ ਸਾਰਿਆਂ ਦੇ ਅੰਦਰ ਚੇਤਨ ਸੱਤਾ ਰੂਪ ਹੋ ਕੇ ਵਿਆਪਕ ਹੋ ਰਿਹਾ ਹੈ, ਉਸ ਵਾਹਿਗੁਰੂ ਦੇ ਲੱਛਣ, ਉਹਦੀਆਂ ਖੂਬੀਆਂ, ਉਸ ਦੀਆਂ ਵਡਿਆਈਆਂ, ਉਸ ਵਾਹਿਗੁਰੂ ਪਰਮੇਸ਼ਰ ਨੂੰ ਸਰਵ ਰੂਪਾਂ ਦੇ ਅੰਦਰ ਵਿਆਪਕ ਦੇਖਦਿਆਂ ਵਰਣਨ ਕਰ ਰਹੇ ਨੇ। ਕੱਲ ਇੱਥੇ ਵਿਚਾਰ ਸੀ ਕਿ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਕਿਤਨੇ ਵੀ ਵਰਤਾਂ ਨੂੰ ਕਰ ਲਵੇ, ਜਪ ਕਰ ਲਵੇ, ਤਪ ਕਰ ਲਵੇ, ਉਹਦਾ ਛੁਟਕਾਰਾ ਨਹੀਂ ਹੋ ਸਕਦਾ। ਕੇਵਲ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਜਾਪ ਹੈ ਜਿਹੜਾ ਕਿ ਸੰਸਾਰ ਸਮੁੰਦਰ ਤੋਂ ਪਾਰ ਕਰੇਗਾ, 84 ਦੇ ਚੱਕਰ ਨੂੰ ਕੱਟੇਗਾ। ਹੁਣ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਨਿਰਾਜ ਛੰਦ ਜਿਹੜਾ ਹੈ ਇਹਦੇ 'ਚ 20 ਪਦ ਹਨ, ਭਾਵ ਕਿ 20 ਹਿੱਸੇ ਨੇ, 20 ਪੌੜੀਆਂ ਨੇ, ਉਸਦਾ ਉਚਾਰਨ ਕਰਦੇ ਨੇ। ਇਹਦੇ 'ਚ ਵਾਹਿਗੁਰੂ ਪਰਮੇਸ਼ਰ ਦੇ ਗੌਣ ਅਤੇ ਵਾਹਿਗੁਰੂ ਪਰਮੇਸ਼ਰ ਦੀਆਂ ਵਿਸ਼ੇਸ਼ਤਾਈਆਂ ਵਰਣਨ ਕਰ ਰਹੇ ਨੇ। ਤੈ ਪ੍ਰਸਾਦ ਨਿਰਾਜ ਛੰਦ, ਇਹ ਵਾਹਿਗੁਰੂ ਪਰਮੇਸ਼ਰ ਤੈ ਤੇਰੀ ਕਿਰਪਾ ਦੇ ਨਾਲ ਅਸੀਂ ਜੋ ਇਹ ਨਿਰਾਜ ਛੰਦ ਹੈ ਉਸਦਾ ਉਚਾਰਨ ਕਰਦੇ ਹਾਂ, ਕਿਉਂਕਿ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਜੀਵਨ ਵਿੱਚ 13 ਲੜਾਈਆਂ ਲੜੀਆਂ ਨੇ, ਪਰ ਉੱਥੇ ਵੀ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਨੂੰ ਹੀ ਸਾਧ ਸੰਜੀ ਪ੍ਰਗਟ ਕੀਤਾ ਹੈ। ਕਿਰਪਾ ਅਕਾਲ ਕੇਰੇ ਭਈ ਜੀਤ ਮੇਰੇ, ਜੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋਈ ਹੈ ਤੇ ਤਾਂ ਹੀ ਮੇਰੀ ਦੁਨੀਆਂ ਦੇ ਅੰਦਰ, ਸੰਸਾਰ ਦੇ ਅੰਦਰ ਜਿੱਤ ਹੋਈ ਹੈ। ਹੁਣ ਜਿਸ ਤਰ੍ਹਾਂ ਇਹ ਨਿਰਾਸ਼ ਚੰਨ ਦੇ ਅੰਦਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਣਨ ਕਰਦੇ ਨੇ, ਆਪ ਦੀ ਕਥਾ ਜਿਹੜੀ ਹੈ ਉਸਨੂੰ ਸਰਵਣ ਕਰੋ।
ਅਗੰਢ ਆਦਿ ਦੇਵ ਹੈ,
ਉਹ ਵਾਹਿਗੁਰੂ ਪਰਮੇਸ਼ਰ ਆਦਿ ਮੁੰਡ ਤੋਂ ਹੀ ਅਗੰਢ ਨਾ ਟੁੱਟਣ ਵਾਲਾ ਹੈ, ਦੇਵ ਪ੍ਰਕਾਸ਼ ਰੂਪ ਹੈ।
ਭੰਜ ਜਾਨੀਆਂ,
ਭੰਜ ਜਿਹੜੇ ਨਾਮ ਭੱਜਣ ਵਾਲਿਆਂ ਨੂੰ, ਤੇ ਵਾਹਿਗੁਰੂ ਪਰਮੇਸ਼ਰ ਭੰਨਣ ਵਾਲਾ ਹੈ, ਜਿਹੜੇ ਨਹੀਂ ਭੱਜਦੇ ਉਹਨਾਂ ਨੂੰ ਭੰਨਣ ਵਾਲਾ ਹੈ। ਜਾਣੀਏ ਜਾਣੀ ਜਾਣਨਾ ਕਰੋ,
ਅਭੂਤ ਭੂਤ ਹੈ ਸਦਾ
ਉਹੀ ਵਾਹਿਗੁਰੂ ਪਰਮੇਸ਼ਰ। ਅਭੂਤ ਜਿਹੜੇ ਸੂਖਸ਼ਮ ਨੇ ਤੱਤ, ਭੂਤ ਨਾਮ ਜਿਹੜੇ ਸਥੂਲ ਤੱਤ ਹਨ, ਸੂਖਸ਼ਮ ਤੱਤ ਨੇ ਸ਼ਬਦ, ਸਪਰਸ਼, ਰੂਪ, ਰਸ, ਗੰਧ। ਸਥੂਲ ਤੱਤ ਨੇ ਅਪ, ਤੇਜ, ਵਾਯੂ, ਪ੍ਰਥਮੀ, ਆਕਾਸ਼, ਧਰਤੀ ਹੈ, ਅਗਨੀ ਹੈ, ਪੌਣ ਹੈ, ਪਾਣੀ ਹੈ, ਆਕਾਸ਼। ਆਕਾਸ਼ ਹੈ। ਇਹ ਜਿਹੜੇ ਪੰਜੇ ਸੂਖਮ ਤੱਤ ਨੇ ਔਰ ਪੰਜੇ ਸਥੂਲ ਤੱਤ ਨੇ, ਅਤੇ ਇਹਨਾਂ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਏ ਉਹਦੀ ਸੱਤਾ ਦੇ ਨਾਲ ਇਹਨਾਂ ਦੀ ਪ੍ਰਗਟਤਾ ਹੈ ਅਤੇ ਨਿੱਤ ਹੈ ਵਾਹਿਗੁਰੂ ਪਰਮੇਸ਼ਰ। ਇਹਨਾਂ ਤੱਤਾਂ ਦੇ ਵਿੱਚ ਵੀ ਵਾਪਸੀ ਵਿਆਪਕ ਹੈ, ਗੰਦ ਨਾਮ ਟੁੱਟਣ ਵਾਲਿਆਂ ਨੂੰ ਅਤੇ ਗੰਦ ਤੋੜਨ ਵਾਲਾ ਹੈ ਮੰਨਿਆ ਜਾਂਦਾ।
ਦੇਵ ਦੇਵ ਹੈ ਸਦਾ
ਵਾਹਿਗੁਰੂ ਪਰਮੇਸ਼ਰ ਅਤੇ ਨਿੱਤ ਹੀ ਦੇਵਤਾ ਸਰੂਪ ਹੈ ਅਤੇ ਬ੍ਰਹਮ ਸਰੂਪ ਅਦੇਵ ਦੇਵ ਹੈ ਸਦਾ, ਅਤੇ ਉਹ ਨਿੱਤ ਹੀ ਦੇਵਤਾ ਹੈ ਅਤੇ ਬੈਨ ਭਾਵ ਇਹਨਾਂ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਦੀ ਸੱਤਾ ਹੀ ਵਿਆਪਕ ਹੈ।
ਭੇਦ ਭੇਵ ਨਾਥ ਹੈ,
ਅਤੇ ਉਹ ਵਾਹਿਗੁਰੂ ਪਰਮੇਸ਼ਰ ਜੋ ਭੇਵ ਭੇਵ ਨਾਥ ਹੈ, ਇਸ ਤਰ੍ਹਾਂ ਭੇਵ ਜੋ ਪ੍ਰਗਟ ਹੈ ਅਭੇਵ ਭੇਵ ਗੁਪਤ ਪ੍ਰਗਟ ਦਾ ਉਹੀ ਵਾਹਿਗੁਰੂ ਪਰਮੇਸ਼ਰ ਸਾਖੀ ਰੂਪ ਹੈ ਅਤੇ ਸਵਾਮੀ ਹੈ ਮਾਲਕ ਹੈ। ਜਿਤਨੀਆਂ ਗੁਪਤ ਵਸਤੂਆਂ ਨੇ ਜਿਤਨੀਆਂ ਪ੍ਰਗਟ ਹਨ
ਸਮਤ ਸਿੱਧ ਬਿਰਧ ਦਾ
ਸਾਰਿਆਂ ਸਿੱਧੀਆਂ ਦੇ ਤਾਂ ਤੇ ਔਰ ਬਿਰਧ ਦਾ ਤਰੱਕੀਆਂ ਦੇ ਤਾਂ ਉਹੀ ਦੇਣ ਵਾਲਾ ਹੈ।
ਸਦੀਵ ਸਰਬ ਸਾਥ ਹੈ,
ਉਹ ਸਦੀਵ ਹਮੇਸ਼ਾ ਹੀ ਸਾਰਿਆਂ ਦਾ ਸਾਥ ਸਾਥੀ ਹੈ, ਅੰਗ ਸੰਗ ਹੈ।
ਅਨਾਥ ਨਾਥ ਨਾਥ ਹੈ,
ਅਨਾਥ ਜੋ ਜਿਨ੍ਹਾਂ ਦਾ ਕੋਈ ਵੀ ਨਾਥ ਮਾਲਕ ਨਹੀਂ ਹੈ ਅਤੇ ਉਹਨਾਂ ਦਾ ਯਤੀਮਾਂ ਦਾ ਵੀ ਮਾਲਕ ਹੈ। ਅਨਾਥ ਨਾਥ ਨਾਥ ਹੈ ਜੋ ਨਾਥ ਤੋਂ ਅਨਾਥ ਨੇ ਭਾਵ ਮਾਲਕ ਤੋਂ ਯਤੀਮ ਨੇ, ਉਹਨਾਂ ਦਾ ਵੀ ਵਾਹਿਗੁਰੂ ਪਰਮੇਸ਼ਰ ਹੀ ਨਾਥ ਮਾਲਕ ਹੈ।
ਭੰਜ ਭੰਜ ਹੈ ਸਦਾ
ਜੋ ਭੱਜਣ ਵਾਲੇ ਨਹੀਂ ਤੇ ਉਹਨਾਂ ਨੂੰ ਹਮੇਸ਼ਾ ਹੀ ਭੰਨਣ ਵਾਲਾ ਹੈ ਤੇ ਜਿਹੜੇ ਨਹੀਂ ਭੰਨਣ ਭੱਜ ਸਕਦੇ।
ਅਗੰਜ ਗੰਜ ਗੰਜ ਹੈ,
ਅਗੰਜ ਗੰਜ ਨਾਮ ਖਜ਼ਾਨਿਆਂ ਦਾ ਹੈ ਤੇ ਜੋ ਖਜ਼ਾਨਿਆਂ ਤੋਂ ਅਗੰਜ ਜੀਣੇ ਹਨ ਉਹਨਾਂ ਨੂੰ ਹਮੇਸ਼ਾ ਵਾਸਤੇ ਖਜ਼ਾਨਿਆਂ ਦੀ ਬਖਸ਼ਿਸ਼ ਕਰ ਦਿੰਦਾ ਹੈ।
ਸਦੀਵ ਸਿੱਧ ਬਿਰਧ ਦਾ
ਸਦੀਵ ਹਮੇਸ਼ਾ ਵਾਸਤੇ ਸਿੱਧੀਆਂ ਤੇ ਔਰ ਬਿਰਧੀਆਂ ਨੂੰ ਦਿੰਦਾ ਹੈ ਬਹੁਲਤਾ ਦੇ
ਤਾਂ ਹੈ।
ਜਿਸ ਦੀ ਰੂਪ ਦੀ ਉਪਮਾ ਜਿਹੜੀ ਨਹੀਂ ਹੋ ਸਕਦੀ ਹੈ ਤੇ ਉਸਦੀ ਉਪਮਾ ਜਿਹੜੀ ਉਹਦੇ ਸਰੂਪ ਦੀ ਅਨੁਪਮ ਹੈ, ਸੁੰਦਰ ਹੈ।
ਅਸਿਜ ਤੇਜ ਮਾਨਿਆ
ਅਸਿਜ ਨਾ ਸਿੱਜਣ ਵਾਲਾ ਭਾਵ ਕੀ ਉਸਦਾ ਤੇਜ ਪ੍ਰਤਾਪ ਜਿਹੜਾ ਹੈ ਮੰਨਣਾ ਕਰੋ।
ਸਦੀਵ ਸਿੱਧ ਬੁੱਧ ਦਾ
ਸਦੀਵ ਹਮੇਸ਼ਾ ਵਾਸਤੇ ਸਿੱਧੀਆਂ ਨੂੰ ਤੇ ਆਤਮ ਵਿਚਾਰਣੀ ਬੁੱਧੀ ਨੂੰ ਦੇਣ ਵਾਲਾ ਹੈ।
ਪ੍ਰਤਾਪ ਪੱਤਰ ਜਾਣੀਆ
ਵਾਹਿਗੁਰੂ ਪਰਮੇਸ਼ਰ ਹੀ ਪ੍ਰਤਾਪ ਦਾ ਪੱਤਰ ਨਾਮ ਅਸਥਾਨ ਜਾਣਿਆ ਜਾਂਦਾ ਤੇ ਉਹਦੇ ਪਾਸੋਂ ਸਾਰੀਆਂ ਸ਼ਕਤੀਆਂ ਰਿਧੀਆਂ ਸਿੱਧੀਆਂ ਤੇਜ ਪ੍ਰਤਾਪ ਪ੍ਰਾਪਤ ਹੁੰਦੇ ਹਨ।
ਨਾਰਾਗ ਰੰਗ ਰੂਪ ਹੈ,
ਉਸਨੂੰ ਕੋਈ ਰਾਗ ਮੋਹ ਨਹੀਂ ਹੈ ਤੇ ਨਾ ਹੀ ਉਸਦਾ ਰੂਪ ਤੇ ਕੋਈ ਰੰਗ ਹੈ। ਨਿਰਗੁਣ ਸਰੂਪ ਦੇ ਅੰਦਰ ਕੇਵਲ ਉਹ ਪ੍ਰਕਾਸ਼ ਮਾਤਰ ਸੱਤਾ ਮਾਤਰ ਹੈ।
ਨਾ ਰੂਪ ਰਾਗ ਰੇਖ ਹੈ,
ਔਰ ਉਸ ਵਾਹਿਗੁਰੂ ਪਰਮੇਸ਼ਰ ਦਾ ਤੇ ਨਾ ਰੋਗ ਰਾਗ ਰੇਖ ਹੈ। ਉਹ ਵਾਹਿਗੁਰੂ ਪਰਮੇਸ਼ਰ ਦਾ ਤੇ ਕੋਈ ਰੋਗ ਨਹੀਂ ਉਸਦੇ ਤਾਂ ਤੇ ਨਾ ਉਸਦੇ ਤਾਂ ਕੋਈ ਰਾਗ ਮੋਹ ਹੈ ਤੇ ਨਾ ਕੋਈ ਇਸੇ ਤਰ੍ਹਾਂ ਦਵੈਸ਼ ਦੀ ਰੇਖਾ ਉਹਦੇ ਵਿੱਚ ਨਿਸ਼ਾਨੀ ਵੀ ਨਹੀਂ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਅੰਦਰ ਅਤੇ ਰਾਗ ਤੇ ਰੋਗ ਦਵੈਸ਼ ਦਾ ਵੀ ਰੇਖ ਨਿਸ਼ਾਨ ਨਹੀਂ ਉਸਦੇ ਅੰਦਰ।
ਅਲੋਕ ਦਾਗ ਅਦੰਗ ਹੈ,
ਅਲੋਕ ਧੋਖੇ ਦੋਸ਼ਾਂ ਤੋਂ ਬਿਨਾਂ ਹੈ, ਅਦਾਗ ਕਲੰਕ ਤੋਂ ਬਿਨਾਂ ਹੈ। ਅਦਗ ਨਾਮ ਧੋਖੇ ਤੋਂ ਬਿਨਾਂ ਉਹ ਵਾਹਿਗੁਰੂ ਪਰਮੇਸ਼ਰ ਅਭੂਤ ਤੱਤਾਂ ਤੋਂ ਰਹਿਤ ਹੈ। ਉਸ ਵਾਹਿਗੁਰੂ ਪਰਮੇਸ਼ਰ ਦੀ ਅਭੂਤ ਤੱਤਾਂ ਦੀ ਰਚਨਾ ਤੋਂ ਬਿਨਾਂ ਹੈ, ਉਹਨੂੰ ਤੱਤਾਂ ਨੇ ਨਹੀਂ ਬਣਾਉਣਾ ਕੀਤਾ ਹੈ। ਫਿਰ ਅਭਰਮ ਅਭੇਖ ਹੈ, ਭਰਮ ਤੋਂ ਬਿਨਾਂ ਹੈ, ਭੇਖਾਂ ਤੋਂ ਬਿਨਾਂ ਹੈ। ਉਸ ਵਾਹਿਗੁਰੂ ਪਰਮੇਸ਼ਰ ਦਾ ਕੋਈ ਪਿਓ ਤੇ ਮਾਤਾ ਜਾਤੀ ਨਹੀਂ ਹੈ, ਨਾ ਉਸਦੀ ਕੋਈ ਪਾਤ ਬਰਾਦਰੀ ਸ਼੍ਰੇਣੀ ਹੈ ਤੇ ਨਾ ਕਿਸੇ ਵਰਨ ਦਾ ਖੱਤਰੀ ਬ੍ਰਾਹਮਣ ਵਰਨ ਦਾ ਕੋਈ ਚਿੰਨ ਹੀ ਹੈ ਉਸਦੇ ਅੰਦਰ।
ਅਦੇਖ
ਦਿਸਦਾ ਨਹੀਂ ਹੈ, ਸਾਰਿਆਂ ਦੇ ਸੱਤਾ ਮਾਤਰ ਵਰਤਰਿਆ, ਅਸ਼ੇਕ ਸੰਪੂਰਨ ਹੈ ਸਾਰਿਆਂ ਦੇ ਅੰਦਰ, ਭੇਖ ਤੋਂ ਬਿਨਾਂ ਹੈ, ਸਦੀਵ ਹਮੇਸ਼ਾ ਵਾਸਤੇ ਸਾਰੇ ਸੰਸਾਰ ਦੀ ਰੋਜੀ ਦੇ ਕੇ, ਚੇਤਨ ਸੱਤਾ ਦੇ ਕੇ, ਭਰਮ ਕੀ ਪਾਲਣਾ ਕਰਨ ਵਾਲਾ, ਪੂਰਤੀ ਕਰਨ ਵਾਲਾ, ਸਾਰਿਆਂ ਨੂੰ ਪਦਾਰਥਾਂ ਦੇ ਨਾਲ, ਰੋਜੀ ਨਾਲ, ਸਾਹਾਂ ਦੇ ਨਾਲ ਭਰਨ ਵਾਲਾ ਹੈ। ਹਾਂਜੀ, ਵਿਸ਼ਵੰ ਜਿਹੜਾ ਸੰਸਾਰ ਹੈ ਤੇ ਇਸ ਨੂੰ ਭਰ ਪੈਦਾ ਕਰਕੇ ਤੇ ਜਗ ਦਾ ਫਿਰ ਨਾਥ ਮਾਲਕ ਹੈ, ਖਾਸ ਕਰਕੇ ਜਗਤ ਨੂੰ ਉਹੀ ਵਾਹਿਗੁਰੂ ਪਰਮੇਸ਼ਰ ਜਿਹੜਾ ਪਾਲਣਾ ਕਰਨ ਵਾਲਾ, ਭਰਨ ਵਾਲਾ ਹੈ, ਰੋਜੀ ਦੇ ਕੇ, ਸੱਤਾ ਦੇ ਕੇ,
ਜਿਮੀ ਜਮਾਨ ਕੇ ਬਿਠਾ,
ਉਹ ਧਰਤੀ ਦੇ ਵਿੱਚ ਵੀ ਹੈ ਵਾਹਿਗੁਰੂ ਪਰਮੇਸ਼ਰ, ਅਸਮਾਨ ਦੇ ਵਿੱਚ ਵੀ ਸਦਾ ਉਹੀ ਹੈ,
ਜੀਵ ਕਰਮ ਭਰਨਾ ਹੈ,
ਸਦਾ ਹੀ ਕਰਮਾਂ ਦੇ ਤਾਈਂ ਭਰਮ ਨਾਮ ਭਰਦਾ ਹੈ, ਭਾਵ ਕੀਤੇ ਹੋਏ ਕਰਮਾਂ ਦੀ ਕਿਰਿਆ ਨੂੰ ਸਫਲਾ ਕਰਦਾ ਹੈ, ਦੁਆਇਸ ਤੋਂ ਬਿਨਾਂ ਹੈ, ਭੇਖ ਤੋਂ ਰਹਿਤ ਹੈ, ਲੇਖ ਭਾਵ ਕੀ ਲੇਖੇ ਤੋਂ ਬਿਨਾਂ ਹੈ ਤੇ ਸਾਰਿਆਂ ਦਾ ਮਾਲਕ ਜਾਣੀਦਾ ਹੈ, ਸਾਰੀ ਜਗ੍ਹਾ ਦੇ ਜੋ ਸਦੀਵ ਨਾਮ ਨਿਤ ਹੈ, ਵਿਸ਼ੇਸ਼ ਖਾਸ ਅਨੁਮਾਨ ਵਿਚਾਰ ਹੈ ਤੇ ਔਰ ਵਿਸ਼ੇਸ਼ ਕਰਕੇ ਹੀ ਅਨੁਮਾਨ ਵਿਚਾਰ ਹੈ ਤੇ ਔਰ ਵਿਸ਼ੇਸ਼ ਆਨ ਮਾਨੀ ਹੈ, ਇਹ ਉਸਦਾ ਖਾਸ ਅਨੁਮਾਨ ਵਿਚਾਰ ਹੈ, ਜੋ ਜੰਤਰਾਂ ਦੇ ਵਿੱਚ ਨਹੀਂ ਹੈ, ਮੰਤਰਾਂ ਦੇ ਵਿੱਚ ਨਹੀਂ ਆਉਣ ਵਾਲਾ, ਨਾ ਉਹ ਤੰਤਰਾਂ ਦੇ ਵਿੱਚ ਹੈ ਤੇ ਨਾ ਮੰਤਰਾਂ ਦੇ ਵਸ ਦੇ ਵਿੱਚ ਹੀ ਉਹ ਵਾਹਿਗੁਰੂ ਪਰਮੇਸ਼ਰ ਆਉਂਦਾ ਹੈ, ਹਾਂਜੀ, ਜਿਹੜੇ 18 ਪੁਰਾਣ ਨੇ ਤੇ ਕੁਰਾਨ ਕਿਤੇਬ ਆਦਿਕ ਜਿਤਨੀਆਂ ਮੁਸਲਮਾਨਾਂ ਦੀਆਂ ਹਨ, ਹਾਂਜੀ, ਨੇਤ ਬੇਅੰਤ ਬੇਅੰਤ ਕਰਕੇ ਤੇ ਇਹ ਸਾਰੀਆਂ ਉਸ ਵਾਹਿਗੁਰੂ ਪਰਮੇਸ਼ਰ ਦਾ ਵਰਣਨ ਕਰ ਰਹੀਆਂ ਨੇ,
ਨਾ ਕਰਮ ਮੈਂ ਨਾ ਧਰਮ ਮੈਂ,
ਨਾ ਕਰਮ ਮੈਂ ਨਾ ਧਰਮ ਮੈਂ, ਨਾ ਕਰਮਾਂ ਦੇ ਵਿੱਚ ਹੈ ਤੇ ਨਾ ਅਨੇਕਾਂ ਧਰਮਾਂ ਦੇ ਵਿੱਚ ਹੈ, ਬਹੁਤੇ ਧਰਮਾਂ ਵਾਲਾ ਨਹੀਂ,
ਨਾ ਭਰਮ ਮੈਂ ਬਤਾਈਏ
ਤੇ ਨਾ ਭਰਮ ਭੇਦ ਗਿਆਨ ਦੇ ਵਿੱਚ ਹੀ ਉਹ ਪਾਈਦਾ ਹੈ, ਦੱਸੀਦਾ ਅਗੰਧ ਨਾਸ ਤੋਂ ਰਹਿਤ ਹੈ ਤੇ ਆਦਿ ਦੇਵ ਪ੍ਰਕਾਸ਼ ਰੂਪ ਹੈ, ਦੱਸੋ ਉਸ ਵਾਹਿਗੁਰੂ ਪਰਮੇਸ਼ਰ ਨੂੰ ਕਿਸ ਤਰ੍ਹਾਂ ਪਾਉਣਾ ਕਰੀਏ,
ਜਮਾਨ ਕੇ ਬਿਠਾ,
ਜਮੀਨ ਜਿਹੜੀ ਧਰਤੀ ਹੈ ਅਸਮਾਨ ਦੇ ਵਿੱਚ, ਇਹ ਸਾਰੇ ਧਰਤੀ ਦੇ ਆਕਾਸ਼ ਦੇ ਜੀਵਾਂ ਦੇ ਅੰਦਰ ਇੱਕੋ ਹੀ ਉਸ ਵਾਹਿਗੁਰੂ ਪਰਮੇਸ਼ਰ ਦਾ ਜੋਤ ਉਜਾਲਾ ਪ੍ਰਕਾਸ਼ ਹੈ, ਨਾ ਕਿਸੇ ਦੇ ਚੋ ਘੱਟ ਹੈ ਤੇ ਨਾ ਕਿਸੇ ਦੇ ਚੋ ਵੱਧ ਹੈ, ਨਾ ਕਦੇ ਘੱਟ ਤੇ ਵੱਧ ਹੁੰਦਾ ਹੀ ਹੈ, ਨਾ ਉਸਦੇ ਵਿੱਚ ਕੋਈ ਹਾਨੀ ਹੈ ਤੇ ਨਾ ਉਸਦੇ ਅੰਦਰ ਕੋਈ ਬਾਣ ਆਦਤ ਹੈ ਖੋਟੀ, ਸਾਰਿਆਂ ਦੇ ਵਿੱਚ ਇੱਕੋ ਜਿਹਾ ਸਮਾਨ ਰੂਪ ਹੈ, ਸਮਾਨ ਰੂਪ ਕਰ ਹੋ ਕੇ, ਸਮਾਨ ਰੂਪ ਕਰਕੇ ਉਹ ਸਮਾਇਆ ਹੋਇਆ ਹੈ, ਜਾਣ ਲਓ
ਮਕੀਨ ਅਮਕਾਨ,
ਹਾਂਜੀ, ਮਕੀਨ ਅਮਕਾਨ ਪ੍ਰਮਾਨ ਤੇ ਜਮਾਨੀ ਹੈ ਤੇ ਮਕਾਨਾਂ ਵਾਲੇ ਜਿਹੜੇ ਜੀਵ ਨੇ ਤੇ ਮਕਾਨ ਸਰੀਰ ਨੇ ਉਹਨਾਂ ਦੇ ਵਿੱਚ ਮਿਣਤੀ ਤੋਂ ਰਹਿਤ ਬਹੁਤਾ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਤੇਜ ਪ੍ਰਤਾਪ ਹੈ ਤੇ ਮਾਨੀਏ ਮਨ ਮੰਨਿਆ ਜਾਂਦਾ ਹੈ ਪ੍ਰਕਾਸ਼ ਉਸਦਾ, ਉਸਦੀ ਨਾ ਕੋਈ ਦੇਹ ਹੈ ਤੇ ਨਾ ਕੋਈ ਉਸ ਉਸ ਵਾਹਿਗੁਰੂ ਦਾ ਇੱਕ ਅਸੀਂ ਘਰ ਹੀ ਕਹਿ ਸਕਦੇ ਵੀ ਇਸ ਘਰ ਦੇ ਵਿੱਚ ਰਹਿੰਦਾ, ਉਹਦੇ ਹੀ ਸਾਰੇ ਘਰ ਹਨ, ਨਾ ਜਾਤ ਹੈ ਨਾ ਪਾਤ ਹੈ, ਨਾ ਉਸਦੀ ਕੋਈ ਜਾਤੀ ਹੈ ਤੇ ਨਾ ਉਸਦੀ ਪਾਤ ਕੋਈ ਸ਼੍ਰੇਣੀ ਹੈ, ਨਾ ਕਹਿੰਦੇ ਮੰਤਰ ਉਹਦੀ, ਉਹਦਾ ਕੋਈ ਮੰਤਰੀ ਵਜ਼ੀਰ ਹੀ ਹੈ ਤੇ ਨਾ ਕੋਈ ਉਸਦਾ ਮਿੱਤਰ ਹੈ, ਨਾ ਉਸਦਾ ਕੋਈ ਪਿਤਾ ਹੈ ਤੇ ਨਾ ਉਸਦੀ ਕੋਈ ਮਾਤਾ ਹੈ, ਨਾ ਉਸ ਵਾਹਿਗੁਰੂ ਪਰਮੇਸ਼ਰ ਦਾ ਕੋਈ ਅੰਗ ਹੈ ਤੇ ਨਾ ਕੋਈ ਉਸਦਾ ਰੰਗ ਹੀ ਹੈ, ਨਾ ਉਹਦਾ ਕੋਈ ਸੰਗੀ ਹੈ ਤੇ ਨਾ ਕੋਈ ਸਾਥੀ ਹੈ ਤੇ ਔਰ ਉਹਦਾ ਕਿਸੇ ਨਾਲ ਨੇਹ ਨਹੀਂ, ਭਾਵ ਕਿ ਨਿਰਗੁਣ ਸਰੂਪ ਦੇ ਅੰਦਰ ਕੁਝ ਵੀ ਨਹੀਂ ਹੈ, ਨਾ ਉਸ ਨੂੰ ਕੋਈ ਕਲੰਕ ਹੈ ਤੇ ਨਾ ਕੋਈ ਉਸਦੇ ਤਾਈਂ ਦੋਖ ਹੀ ਹੈ, ਦੋਸ਼ ਹੀ ਹੈ, ਤੇ ਨਾ ਕੋਈ ਕਲੰਕ ਹੀ ਹੈ ਉਸਦੇ ਤਾਈਂ ਦਾਗ ਦਾ ਨਿਸ਼ਾਨੀ ਨਹੀਂ ਕੋਈ ਵੀ ਕਲੰਕ ਦੇ ਦਾਗ ਹੈ ਨਾ ਦੋਖ ਹੈ, ਨਾ ਉਸਨੂੰ ਕੋਈ ਦੋਸ਼ ਕਲੰਕ ਹੈ ਤੇ ਨਾ ਕੋਈ ਦਾਗ ਚਿੰਨ ਹੀ ਹੈ ਪਾਪ ਪਾਦਕਾਂ ਦਾ, ਤੇ ਨਾ ਉਸਦੇ ਅੰਦਰ ਦਵੈਸ਼ ਹੈ ਤੇ ਨਾ ਕੋਈ ਉਹਦੀ ਦੇਹ ਹੈ, ਕਿਉਂਕਿ ਦੇਹ ਹੋਵੇ ਤਾਂ ਫਿਰ ਸਾਰੀਆਂ ਚੀਜ਼ਾਂ ਦਵੈਸ਼ ਵੀ ਦਾਗ ਵੀ ਦੋਸ਼ ਵੀ ਹੋ ਸਕਦੇ ਹਨ ਉਸਦੇ ਅੰਦਰ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨਾ ਉਹ ਸ਼ੇਰ ਦਾ ਆਕਾਰ ਹੈ ਤੇ ਨਾ ਉਹ ਸਿਆਰ ਗਿੱਦੜ ਦਾ ਆਕਾਰ ਹੈ, ਨਾ ਰਾਜਾ ਹੈ ਤੇ ਨਾ ਉਹ ਕੰਗਾਲ ਹੈ, ਨਾ ਕਹਿੰਦੇ ਉਸਨੂੰ ਕੋਈ ਮਾਂ, ਉਸਨੇ ਮਾਂ ਨਹੀਂ ਹੈ ਨਾ ਉਹਦੇ ਤਾਏ, ਕੋਈ ਹੰਕਾਰ ਨਹੀਂ ਮਾਣ ਨਹੀਂ ਹੈ ਆਪਣੇ ਗੁਣਾਂ ਦਾ, ਤੇ ਨਾ ਉਸਦੀ ਮੌਤ ਹੁੰਦੀ ਹੈ, ਨਾ ਉਸਦਾ ਕੋਈ ਸਾਖ ਹੀ ਹੈ ਤੇ ਨਾ ਉਸਦੇ ਅੰਦਰ ਕੋਈ ਸ਼ੋਕ ਹੀ ਹੈ, ਨਾ ਕੋਈ ਜੱਸਾਂ ਦਾ ਰੂਪ ਹੈ, ਨਾ ਕੋਈ ਦੇਵਤਿਆਂ ਦੇ ਹਾਹਾ ਹੋ ਗੰਧਰਵ ਰਾਗੀਆਂ ਦਾ ਰੂਪ ਹੈ, ਨਾ ਉਹ ਪੁਰਸ਼ ਦਾ ਆਕਾਰ ਹੈ ਤੇ ਨਾ ਉਹ ਇਸਤਰੀ ਦਾ ਹੀ ਆਕਾਰ ਹੈ, ਨਾ ਉਹ ਕੋਈ ਚੋਰ ਹੈ ਤੇ ਨਾ ਕੋਈ ਸ਼ਾਹੂਕਾਰ ਹੈ ਤੇ ਜਾਂ ਸਾਧ ਹੈ, ਨਾ ਕਹਿੰਦੇ ਸ਼ਾਹੂਕਾਰ ਦਾ ਉਹ ਕੋਈ ਪੁੱਤਰੀ ਹੈ, ਨਾ ਨੇਹ ਹੈ ਨਾ ਗੇਹ ਹੈ, ਨਾ ਉਸਨੂੰ ਮੋਹ ਹੈ ਤੇ ਨਾ ਕੋਈ ਗੇਹ ਪਕੜ ਹੈ, ਨਾ ਹੀ ਤਨ ਦੀ ਉਹਦੀ ਕੋਈ ਬਨਾਵਟ ਹੈ, ਜਿਵੇਂ ਪੰਜਾਂ ਤੱਤਾਂ ਦੇ ਨਾਲ ਸਾਡੇ ਸਰੀਰ ਬਣੇ ਹਨ, ਨਾ ਉਸਦੇ ਤਾਈਂ ਕੋਈ ਛਾਲ ਹੈ ਤੇ ਨਾ ਉਸਦੇ ਅੰਦਰ ਕੋਈ ਛਿਦਰ ਦੂਸ਼ਣ ਹੈ, ਅਤੇ ਨਾ ਛਲ ਦਾ ਕੋਈ ਮਿਲਾਓ ਮੇਲ ਹੀ ਬਣਿਆ ਹੋਇਆ, ਤੇ ਨਾ ਉਹ ਤੰਤਰਾਂ ਦੇ ਚਾਉਣ ਵਾਲਾ ਤੇ ਨਾ ਉਹ ਮੰਤਰਾਂ ਦੇ ਚਾਉਣ ਵਾਲਾ,
ਯੰਤਰ ਕੋ ਸਰੂਪ ਹੈ
ਤੇ ਨਾ ਕੋਈ ਯੰਤਰਾਂ ਦਾ ਹੀ ਸਰੂਪ ਕਹੀਦਾ ਹੈ, ਵਿਰਾਟ ਨਾ ਉਸਨੂੰ ਕੋਈ ਰਾਗ ਹੈ ਤੇ ਨਾ ਉਸਦਾ ਕੋਈ ਰੰਗ ਹੈ,
ਨਾ ਰੇਖ ਹੈ ਨਾ ਰੂਪ ਹੈ,
ਨਾ ਕੋਈ ਉਸਦੀ ਰੇਖਾ ਹੀ ਹੈ ਤੇ ਨਾ ਉਸਦਾ ਇੱਕ ਰੂਪ ਆਕਾਰ ਹੀ ਹੈ,
ਯੰਤਰ ਹੈ ਨਾ ਮੰਤਰ ਹੈ,
ਕਹਿੰਦੇ ਉਹ ਯੰਤਰਾਂ ਦੇ ਵਾਸੀ ਹੁੰਦਾ ਹੈ ਤੇ ਨਾ ਕਿਸੇ ਮੰਤਰਾਂ ਦੇ ਵਾਸੀ ਹੁੰਦਾ ਹੈ, ਨਾ ਕਿਸੇ ਤੰਤਰ ਦੀ ਹੀ ਬਣਾਓ ਬਨਾਵਟ ਹੈ,
ਨਾ ਛਲ ਹੈ ਨਾ ਛਿਦਰ ਹੈ,
ਨਾ ਕਹਿੰਦੇ ਛਲ ਹੈ ਉਸਦੇ ਅੰਦਰ ਤੇ ਨਾ ਕੋਈ ਛਿਦਰ ਉਸਦੇ ਅੰਦਰ, ਕੋਈ ਦੋਸ਼ ਰੂਪੇ ਤੇ ਦੋਸ਼ ਵੀ ਔਗਣ ਵੀ ਨਹੀਂ ਹਨ, ਨਾ ਉਸਦੇ ਕੋਈ ਸ਼ਾਹ ਵਿਦਿਆ ਦੇ ਮਿਲਾਓ ਮਿਲਾਪ ਹੈ ਮੇਲ ਹੈ, ਨਾ ਉਸਦੇ ਵਿੱਚ ਤੇ ਰਾਗ ਰਾਗ ਹੈ ਤੇ ਨਾ ਮੋਹ ਹੈ, ਤੇ ਨਾ ਉਸਦਾ ਕੋਈ ਰੰਗ ਹੀ ਕਿਸੇ ਰੰਗ ਦੇ ਅਧੀਨ ਹੈ ਤੇ ਨਾ ਉਹ ਮੋਹ ਦੇ ਅਧੀਨ ਹੈ,
ਨਾ ਰੂਪ ਮੈਂ ਨਾ ਰੂਪ ਹੈ ਨਾ ਰੇਖ ਹੈ,
ਨਾ ਉਸਦਾ ਕੋਈ ਰੂਪ ਆਕਾਰ ਹੀ ਕਿਹਾ ਜਾ ਸਕਦਾ, ਨਾ ਉਸਦੇ ਅੰਦਰ ਕੋਈ ਮਸ਼ ਕਸ਼ ਰੇਖਾ ਜਿਹੜੀ ਇਹ ਨਿਸ਼ਾਨੀ ਕਹੀ ਜਾ ਸਕਦੀ ਹੈ,
ਨਾ ਕਰਮ ਹੈ ਨਾ ਧਰਮ ਹੈ,
ਨਾ ਉਸਦੇ ਵਿੱਚ ਤੇ ਨਾ ਕਰਮ ਹੈ, ਨਾ ਕਰਮ ਹੀ ਕਰਦਾ ਹੈ ਨਾ ਕੋਈ ਧਰਮ ਹੀ ਉਹ ਧਾਰਦਾ ਹੈ,
ਜਨਮ ਹੈ ਅਭੇਖ ਹੈ,
ਨਾ ਉਹ ਜਨਮ ਹੀ ਧਾਰਦਾ ਹੈ ਤੇ ਨਾ ਭੇਖ ਵਾਲਾ ਹੈ ਕਿਸੇ ਇਸ ਵਾਸਤੇ ਭੇਖਾਂ ਨੂੰ ਧਾਰਨ ਕਰਦਾ, ਨਾ ਉਸਦਾ ਕੋਈ ਪਿਤਾ ਹੈ ਤੇ ਨਾ ਉਸਦੀ ਕੋਈ ਮਾਤਾ ਹੈ,
ਅਖੰਡ ਰੂਪ ਹੈ,
ਖਿਆਲ ਕੀ ਅਚੁੱਤ ਹੈ ਭਾਵ ਕੀ ਬਿਨਾਂ ਖਿਆਲ ਤੋਂ ਹੈ, ਇੱਕ ਖਿਆਲ ਬਹੁਤੇ ਖਿਆਲਾਂ ਵਾਲਾ ਨਹੀਂ ਹੈ ਤੇ ਅਖੰਡ ਰੂਪ ਹੈ ਕੱਟਿਆ ਨਹੀਂ ਜਾਂਦਾ,
ਅਭੇਦ ਹੈ ਅਭੇਦ ਹੈ
ਤੇ ਛੇਕ ਤੋਂ ਬਿਨਾਂ ਹੈ ਤੇ ਭੇਦ ਬਿੰਨਣ ਤੋਂ ਵਿਦ ਤੋਂ ਵੀ ਬਿਨਾਂ ਹੈ,
ਉਹ ਰੂਪ ਹੈ
ਨਾ ਉਹ ਕੰਗਾਲ ਹੈ ਤੇ ਨਾ ਉਹ ਰਾਜਾ ਹੈ, ਤੇ ਇਹ ਦੋਹਤਾ ਦੁਆਤਪਣਾ ਉਸ ਵਾਹਿਗੁਰੂ ਪਰਮੇਸ਼ਰ ਦੇ ਚ ਨਹੀਂ ਹੈ,
ਪਵਿੱਤਰ
ਉਹ ਸਾਰਿਆਂ ਤੋਂ ਪਰੇ ਹੈ, ਪੰਜਾਂ ਤੱਤਾਂ ਵੀ ਪ੍ਰਕਿਰਤੀ ਤੋਂ ਵੀ, ਤੇ ਫੇਰ ਉਹ ਪਵਿੱਤਰ ਸਰੂਪ ਹੈ, ਤੇ ਪਵਿੱਤਰ ਤੋਂ ਪਵਿੱਤਰ ਹੈ ਤੇ ਔਰ ਵਾਹਿਗੁਰੂ ਪਰਮੇਸ਼ਰ ਜਿਹੜਾ, ਤੇ ਫੇਰ ਉਹ ਕੋਈ ਰਾਜਾ ਨਹੀਂ ਹੈ, ਜਿਸ ਤਰ੍ਹਾਂ ਕੋਈ ਰਾਜੇ ਕਹਿੰਦੇ ਹਨ,
ਅਭੰਗ ਹੈ
ਤੇ ਪਰੇ ਹੈ, ਪਵਿੱਤਰ ਹੈ, ਪਨੀਤ ਹੈ ਨਾ ਭੂਪ ਹੈ, ਤੇ ਇਸ ਵਾਸਤੇ ਕੋਈ ਉਹ ਰਾਜਾ ਨਹੀਂ ਹੈ, ਅਗੰਜ ਹੈ ਅਭੰਜ ਹੈ, ਅਗੰਜ ਨਾਮ ਹੁੰਦਾ ਹੈ ਤੇ ਜਿਵੇਂ ਗੰਜ ਆਦਿਕਾਂ ਦਾ ਰੋਗ ਹੁੰਦਾ ਸਿਰ ਦੇ ਵਿੱਚ ਮੱਥੇ, ਔਰ ਐਸਾ ਨਹੀਂ ਹੈ ਨਾ ਉਹ ਭੱਜਦਾ ਹੀ ਹੈ ਵਾਹਿਗੁਰੂ ਪਰਮੇਸ਼ਰ
ਹੈ, ਅਪਾਰ ਹੈ,
ਕਰੀਮ ਹੈ, ਕੁਰਾਨ ਹੈ, ਕਰੀਮ ਕਿਰਪਾਲੂ ਹੈ, ਤੇ ਕੁਰਆਨ ਤੇ ਕੋ ਬੁਰਿਆਂ ਦੇ ਤਾਂ ਮਾਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ। ਅਕਾਲ ਕਾਲ ਤੋਂ ਬਿਨਾਂ ਹੈ ਤੇ ਅਕਾਲ ਪਾਲਣਾ ਤੋਂ ਰਹਿਤ ਹੈ ਉਹ।
ਖਿਆਲ ਹੈ, ਅਖੰਡ ਹੈ,
ਤੇ ਖਿਆਲ ਹੈ, ਅਖੰਡ ਹੈ, ਤੇ ਖਿਆਲ ਕੀ ਧੇ ਰੂਪ ਹੈ ਵਾਹਿਗੁਰੂ ਪਰਮੇਸ਼ਰ। ਅਖੰਡ ਇੱਕ ਰਾਸ ਹੈ ਕੱਟਣ ਤੋਂ ਰਹਿਤ,
ਨਾ ਰੋਗ ਹੈ ਨਾ ਸੋਗ ਹੈ,
ਨਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਕੋਈ ਰੋਗ ਹੈ ਤੇ ਨਾ ਕੋਈ ਸੋਗ ਹੀ ਹੈ। ਕੋਈ ਉਹਦਾ ਸਰੀਰ ਹੋਵੇ, ਰੋਗ ਲੱਗ ਜਾਵੇ ਤੇ ਸੋਗ ਹੋ ਜਾਵੇ,
ਭੇਦ ਹੈ ਨਾ ਭੰਡ ਹੈ,
ਨਾ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਕੋਈ ਭੇਦ ਹੀ ਹੈ। ਭੇਦ ਵੀ ਨਹੀਂ ਉਸਦੇ ਅੰਦਰ ਪਾਇਆ ਜਾ ਸਕਦਾ, ਵਿਅਥ ਨਹੀਂ ਪਾਈ ਜਾ ਸਕਦੀ, ਤੇ ਨਾ ਉਹ ਭੰਡ ਬਦਨਾਮ ਹੋਣ ਵਾਲਾ ਹੀ ਹੈ।
ਅੰਗ ਹੈ ਨਾ ਰੰਗ ਹੈ,
ਨਾ ਉਸਦਾ ਕੋਈ ਅੰਗ ਹੈ ਤੇ ਨਾ ਉਸ ਵਾਹਿਗੁਰੂ ਪਰਮੇਸ਼ਰ ਦਾ ਕੋਈ ਰੰਗ ਹੈ,
ਸੰਗ ਹੈ ਨਾ ਸਾਥ ਹੈ,
ਉਸ ਵਾਹਿਗੁਰੂ ਪਰਮੇਸ਼ਰ ਨੂੰ ਕੋਈ ਸੰਗ ਵੀ ਨਹੀਂ ਉਸਦੇ ਅੰਦਰ ਹੈ ਤੇ ਨਾ ਕੋਈ ਉਸਦਾ ਸਾਥੀ ਹੈ।
ਪਵਿੱਤਰ ਹੈ,
ਉਹ ਪਵਿੱਤਰ ਸਰੂਪ ਹੈ ਵਾਹਿਗੁਰੂ ਪਰਮੇਸ਼ਰ, ਤੇ ਸਾਰਿਆਂ ਦਾ ਤੇਰਾ ਪਿਆਰਾ ਹੈ,
ਪ੍ਰੀਤ ਹੈ, ਪਰਮਾਰਥ ਹੈ।
ਹਾਂਜੀ, ਕਹਿੰਦੇ ਪਿਆਰਾ ਹੈ, ਪਵਿੱਤਰ ਹੈ, ਪਨੀਤ ਹੈ, ਪਰਮਾਰਥ ਹੈ। ਇਸ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਪਨੀਤ ਪਵਿੱਤਰ ਸਰੂਪ ਹੈ, ਤੇ ਇਸੇ ਤਰ੍ਹਾਂ ਤੇ ਪਰਮਾਰਥ ਪਰਮ ਅਰਥ ਸਿਧਾਂਤ ਸਰੂਪ ਹੈ, ਤੇ ਸਾਰਿਆਂ ਦਾ ਸ਼੍ਰੋਮਣੀ ਹੈ ਵਾਹਿਗੁਰੂ ਪਰਮੇਸ਼ਰ।
ਨਾ ਸੀਤ ਹੈ ਨਾ ਸੋਚ ਹੈ,
ਵਾਹਿਗੁਰੂ ਪਰਮੇਸ਼ਰ ਦੇ ਅੰਦਰ ਸੀਤ ਕੋਈ ਠੰਡ ਨਹੀਂ ਵੀ ਉਹਨੂੰ ਕੋਈ ਪਾਲਾ ਲੱਗਦਾ ਹੋਈ, ਤੇ ਨਾ ਕੋਈ ਸੋਚ ਉਹਦੇ ਅੰਦਰ ਫਿਕਰ ਹੈ, ਚਿੰਤਾ ਹੈ, ਨਾ ਉਸਨੂੰ ਘਰਾਮ ਗਰਮੀ ਹੈ ਤੇ ਨਾ ਉਸਨੂੰ ਕੋਈ ਧੁੱਪ ਹੀ ਲੱਗਦੀ ਹੈ, ਜਾਂ ਇਸ ਤਰ੍ਹਾਂ ਦਾ ਮੌਸਮ ਵੀ ਉਸਦੇ ਅੰਦਰ ਨਹੀਂ ਹੈ, ਨਾ ਉਸਨੂੰ ਠੰਡ ਹੈ, ਨਾ ਫਿਕਰ ਹੈ, ਤੇ ਨਾ ਗਰਮੀ ਹੈ, ਤੇ ਨਾ ਧੁੱਪ ਹੈ, ਨਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਕੋਈ ਲੋਭ ਹੈ ਤੇ ਨਾ ਮੋਹ ਹੈ, ਨਾ ਉਸ ਵਾਹਿਗੁਰੂ ਪਰਮੇਸ਼ਰ ਦੇ ਅੰਦਰ ਕੋਈ ਕ੍ਰੋਧ ਦਾ ਫੁਰਨਾ ਹੈ ਤੇ ਨਾ ਕੋਈ ਕਾਮ ਦਾ ਫੁਰਨਾ, ਕਿਉਂਕਿ ਸਰੀਰ ਨਹੀਂ ਹੈ, ਉਹ ਚੇਤਨ ਸੱਤਾ ਮਾਤਰ ਨਿਰਗੁਣ ਸਰੂਪ ਹੈ, ਪ੍ਰਕਾਸ਼ ਸਰੂਪ ਸਾਰਿਆਂ ਦੇ ਅੰਦਰ,
ਨਾ ਦੇਵ ਹੈ ਨਾ ਦੈਤ ਹੈ,
ਨਾ ਕੋਈ ਦੇਵਤੇ ਦਾ ਆਕਾਰ ਹੈ, ਨਾ ਕੋਈ ਉਹ ਦੈਂਤ ਦਾ ਹੀ ਆਕਾਰ, ਦੈਂਤ ਵਰਗਾ ਹੀ ਹੋਵੇ ਜਾਂ ਦੇਵਤੇ ਵਰਗਾ ਹੀ ਹੋਵੇ ਉਸਨੂੰ ਅਸੀਂ ਪਹਿਚਾਣ ਲਈਏ,
ਨਾ ਨਰਕੋ ਸਰੂਪ ਹੈ,
ਅਤੇ ਨਾ ਉਹ ਨਰ ਪੁਰਸ਼ ਦੀ ਬਨਾਵਟ ਹੈ ਉਸਦੀ, ਵੀ ਕਿਸੇ ਮਨੁੱਖ ਦਾ ਹੀ ਸਰੂਪ ਉਸਨੇ ਬਣਾਇਆ ਹੋਇਆ ਹੋਵੇ ਆਪਣਾ,
ਨਾ ਛਲ ਹੈ ਨਾ ਸਿਦਰ ਹੈ,
ਮਹਾਰਾਜ ਕਹਿੰਦੇ ਨਾ ਉਸਦੇ ਅੰਦਰ ਛਲ ਹੈ ਤੇ ਨਾ ਉਸਦੇ ਅੰਦਰ ਕੋਈ ਸ਼ਿਦਰ ਔਗਣ ਹੈ, ਸ਼ਿਦਰ ਦੋਸ਼ ਰੋਪਣੇ ਤੇ ਇਸ ਤਰ੍ਹਾਂ ਦਾ ਕੋਈ ਔਗਣ ਨਹੀਂ ਹੈ,
ਸ਼ਿਦਰ ਕੀ ਬਭੂਤ ਹੈ,
ਤੇ ਨਾ ਉਹ ਵਾਹਿਗੁਰੂ ਪਰਮੇਸ਼ਰ ਸ਼ਿਦਰ ਔਗਣਾ ਦੂਸ਼ਣਾ ਦੀ ਬਭੂਤੀ ਸਮੱਗਰੀ ਵਾਲਾ ਹੀ ਹੈ,
ਨਾ ਕਾਮ ਹੈ ਨਾ ਕ੍ਰੋਧ ਹੈ,
ਨਾ ਉਸਨੂੰ ਕੋਈ ਕਾਮ ਹੈ ਤੇ ਨਾ ਉਸਨੂੰ ਕੋਈ ਕ੍ਰੋਧ ਹੈ,
ਨਾ ਲੋਭ ਹੈ ਨਾ ਮੋਹ ਹੈ,
ਨਾ ਪਦਾਰਥਾਂ ਦੇ ਜੋੜਨ ਦਾ ਉਸਨੂੰ ਕੋਈ ਲੋਭ ਹੈ ਤੇ ਨਾ ਕੋਈ ਉਸਦੇ ਅੰਦਰ ਮੋਹ ਮਮਤਾ ਹੈ ਆਪਣੇ ਸਰੀਰ ਦੀ ਜਾਂ ਪਰਿਵਾਰ ਦੀ, ਉਸਦੇ ਅੰਦਰ ਕੋਈ ਦੁਆਇਤ ਦੂਈ ਦੁਆਇਤ ਨਹੀਂ ਹੈ ਤੇ ਨਾ ਕੋਈ ਉਸਦਾ ਭੇਖ ਹੀ ਹੈ,
ਦੂਈ ਹੈ ਨਾ ਦ੍ਰੋਹ ਹੈ,
ਤੇ ਨਾ ਉਸਦੇ ਅੰਦਰ ਕੋਈ ਦੁਆਇਤ ਹੈ ਤੇ ਨਾ ਉਸਦੇ ਅੰਦਰ ਕੋਈ ਦ੍ਰੋਹ ਦਗਾਈ ਹੈ, ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦੀ ਕਾਲ ਸਮਾਪਤੀ ਨਹੀਂ ਹੁੰਦੀ, ਮੌਤ ਨਹੀਂ ਹੁੰਦੀ, ਨਾ ਉਹ ਕੋਈ ਬਾਲਕ ਸਰੂਪ ਵਰਗੇ ਜਿਵੇਂ ਕੋਈ ਬੱਚਿਆਂ ਵਰਗਾ ਹੋਵੇ,
ਰੂਪ
ਉਹ ਸਦਾ ਵਾਸਤੇ ਦਿਆਲੂ ਸਰੂਪ ਹੈ ਸਾਰਿਆਂ ਦੇ ਉੱਤੇ, ਗੰਜ ਗੰਜ ਤੋਂ ਬਿਨਾਂ ਜਿਵੇਂ ਗੰਜ ਪੈ ਜਾਂਦਾ ਸਿਰ ਦੇ ਵਿੱਚ, ਤੇ ਐਸਾ ਉਹਦੇ ਕੋਈ ਗੰਜ ਦਾ ਰੋਗ ਨਹੀਂ ਹੈ, ਤੇ ਅਭੰਜ ਉਹ ਭੱਜਦਾ ਨਹੀਂ ਹੈ ਕਿਸੇ
ਪਾਸੇ,
ਭਰਮ ਉਹ ਭਰਮ ਤੋਂ ਰਹਿਤ ਹੈ ਵਾਹਿਗੁਰੂ ਪਰਮੇਸ਼ਰ, ਤੇ ਅਭੂਤ ਹੈ, ਅਭੂਤ ਤੱਤਾਂ ਤੋਂ ਰਹਿਤ ਹੈ, ਉਹਦੀ ਦੇਹ ਕੋਈ ਤੱਤਾਂ ਨੇ ਨਹੀਂ ਬਣਾਈ ਹੋਈ, ਉਸਦੀ ਬਨਾਵਟ ਜਿਹੜੀ ਹੈ
ਸਦਾ
ਅਛੇਦ, ਨਾ ਛੇਦੇ ਜਾਣ ਵਾਲੇ ਹਨ ਜਿਹੜੇ, ਉਹਨਾਂ ਨੂੰ ਛੇਦਨ ਕੱਟਣ ਵਾਲਾ ਹੈ ਸਦਾ,
ਗੰਜ 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 ਹੈ,
ਗੰਜ ਨਾ ਨਾਸ ਨਾ ਹੋਣ ਵਾਲੇ ਜਿਹੜੇ ਨੇ ਤੇ ਗੰਜ ਹੈ, ਇਸ ਵਾਸਤੇ ਰੋਗਾਂ ਦੇ ਗੰਜ ਭਾਵ ਕਿ ਨਾਸ ਨਾ ਹੋਣ ਵਾਲੇ ਗੰਜ ਰੋਗਾਂ ਦੇ ਗੰਜ ਨਾਸ ਕਰਨ ਵਾਲਾ ਪਰਮੇਸ਼ਰ ਅਭੂਤ ਤੱਤਾਂ ਦੀ ਰਚਨਾ ਤੋਂ ਬਿਨਾਂ ਉਸਦਾ ਭੇਕ ਬਲੀ ਬਲਵਾਨ ਹੈ ਫਿਰ ਅਰੂਪ ਤੇ ਇਸ ਲਈ ਉਪਮਾ ਤੋਂ ਰਹਿਤ ਹੈ ਉਹਦਾ ਕੋਈ ਆਕਾਰ ਨਹੀਂ ਹੈ ਉਹਦੇ ਅੰਦਰ ਰਾਗ ਮੋਹ ਨਹੀਂ ਨਾ ਕੋਈ ਕਾਲਾ ਪੀਲਾ ਉਸਦੇ ਅੰਦਰ ਰੰਗੀ ਹੈ
ਨਾ ਦਵੈਸ਼ ਹੈ ਨਾ ਭੇਸ ਹੈ
ਕਹਿੰਦੇ ਉਸ ਵਿੱਚ ਨਾ ਕੋਈ ਦਵੈਸ਼ ਹੈ ਤੇ ਨਾ ਕੋਈ ਉਸਦਾ ਭੇਖ ਹੈ
ਨਾ ਕ੍ਰੋਧ ਕਰਮ ਹੈ
ਤੇ ਨਾ ਕ੍ਰੋਧ ਦਾ ਤੇ ਕਰਮ ਹੈ ਉਹਦੇ ਅੰਦਰ ਕੋਈ ਵੀ ਵਾਹਿਗੁਰੂ ਪਰਮੇਸ਼ਰ ਜਾਤ ਜੰਮਦਾ ਹੈ ਤੇ ਨਾ ਪਾਤ ਨਾ ਮਰਦਾ ਹੈ ਨਾ ਉਸਦੇ ਚਿੱਤਰ ਦਾ ਹੀ ਕੋਈ ਵਰਣ ਚਿੰਨ ਹੈ ਕੋਈ ਨਿਸ਼ਾਨੀ ਹੈ
ਅਨੰਤ ਹੈ
ਉਹ ਵਾਹਿਗੁਰੂ ਪਰਮੇਸ਼ਰ ਹੈ ਕੈਸਾ ਕਹਿੰਦੇ ਬੇਅੰਤ ਅੰਤੋਂ ਰਹਿਤ ਹੈ ਬੇਅੰਤ ਹੈ ਅਨੰਤ ਹੈ ਉਸਦਾ ਅੰਤ ਨਹੀਂ ਪਾਇਆ ਜਾਂਦਾ
ਅਨੰਤ ਤੇਜ ਜਾਣੀ ਹੈ
ਉਸਦਾ ਅਨੰਤ ਬੇਅੰਤੀ ਤੇਜ ਜਾਣੀ ਦਾ ਤੇਜ ਪ੍ਰਤਾਪ ਵਾਲਾ ਸਾਰਿਆਂ ਦੇ ਵਿੱਚ ਉਸੇ ਦਾ ਹੀ ਤੇਜ ਪ੍ਰਤਾਪ ਵਰਤ ਰਿਹਾ
ਭੂਮਾ ਭੇਜ ਹੈ ਸਦਾ
ਹਾਂਜੀ ਭੂਮੀ ਆਦਿਕ ਧਰਤੀ ਆਦਿਕ ਤੱਤਾਂ ਦੀ ਅੰਸ ਨਹੀਂ ਹੈ ਉਸਦੇ ਅੰਦਰ ਤੇ ਅਭਿਜ ਹੈ ਸਦਾ ਫੇਰ ਉਹ ਭਿੱਜਦਾ ਨਹੀਂ ਹੈ ਇਸ ਤਰ੍ਹਾਂ ਪਖੰਡ ਦੇ ਭੇਖਾਂ ਦੇ ਉੱਤੇ ਉਹ ਨਹੀਂ ਭਿੱਜਦਾ
ਅਸਿਜ ਤੇਜ ਮਾਨੀਐ
ਹਮੇਸ਼ਾ ਵਾਸਤੇ ਕਹਿੰਦੇ ਉਸਦਾ ਨਾ ਛਿੱਜਣ ਵਾਲਾ ਤੇਜ ਪ੍ਰਤਾਪ ਮੰਨਣਾ ਕਰੋ
ਆਦ ਹੈ ਨਾ ਬਾਦ ਹੈ
ਨਾ ਉਸ ਵਾਹਿਗੁਰੂ ਪਰਮੇਸ਼ਰ ਦੇ ਅੰਦਰ ਆਦ ਕੋਈ ਮਾਨਸਿਕ ਰੋਗ ਅਹੰਕਾਰ ਤੇ ਹਉਮੈ ਆਦਿਕ ਨਾ ਕੋਈ ਵਿਆਹ ਸਰੀਰ ਕਰੋ ਨੇ ਬਾਏ ਪੈ ਦਿਖਾ ਦੇਣਾ ਫਿਰਤਾਂ ਦੇ ਵਿਗੜਨੇ ਕਰਕੇ
ਰਾਗ ਰੂਪ ਲੇਖੀਐ
ਵਾਹਿਗੁਰੂ ਪਰਮੇਸ਼ਰ ਜਿਹੜਾ ਅਗਾਧ ਰੂਪ ਲੇਖੀਐ ਅਗਾਧ ਨਾਮ ਡੂੰਘਾ ਸਰੂਪ ਹੈ ਲੇਖੀਐ ਨਾਮ ਉਸਨੂੰ ਜਾਣਨਾ ਕਰੋ
ਅਦੁਖ ਹੈ ਅਦਾਗ ਹੈ
ਉਹ ਦੋਸ਼ਾਂ ਤੋਂ ਬਿਨਾਂ ਹੈ ਤੇ ਦਾਗ ਕਲੰਕਾਂ ਤੋਂ ਬਿਨਾਂ ਹੈ
ਅਛੈ ਪ੍ਰਤਾਪ ਦੇਖੀਐ
ਅਛੈ ਨਾਸ ਤੋਂ ਰਹਿਤ ਉਸਦਾ ਪ੍ਰਤਾਪ ਦੇਖਿਆ ਜਾਂਦਾ ਹੈ ਤੇ ਔਰ ਪ੍ਰਤਾਪ ਉਸਦਾ ਦੇਖਣ ਤੋਂ ਅਛੈ ਨਾਸ ਤੋਂ ਰਹਿਤ ਦੇਖਿਆ ਦੇਖਣਾ ਕਰੋ
ਨਾ ਕਰਮ ਹੈ ਨਾ ਭਰਮ ਹੈ
ਨਾ ਉਸ ਵਿੱਚ ਕੋਈ ਕਰਮ ਕਿਰਿਆ ਹੈ ਤੇ ਨਾ ਕੋਈ ਉਸਦੇ ਅੰਦਰ ਭਰਮ ਭ੍ਰਾਂਤੀ ਹੈ
ਧਰਮ ਕੋ ਪ੍ਰਭਾਵ ਹੈ
ਨਾ ਧਰਮ ਦੀ ਪ੍ਰਭਾਵ ਪ੍ਰਕਿਰਤੀ ਹੈ ਉਸਦੇ ਅੰਦਰ ਵੀ ਇੱਕ ਹੀ ਐਸਾ ਹੀ ਉਸਦੇ ਅੰਦਰ ਸੁਭਾਅ ਹੋਵੇ
ਯੰਤਰ ਹੈ ਨਾ ਮੰਤਰ ਹੈ
ਕਹਿੰਦੇ ਯੰਤਰਾਂ ਵਿੱਚ ਨਹੀਂ ਉਹ ਬਸ ਆਉਂਦਾ ਮੰਤਰਾਂ ਦੇ ਬਸ ਨਹੀਂ ਆਉਂਦਾ
ਨਾ ਮੰਤਰ ਕੋ ਰਲਾਓ ਹੈ
ਨਾ ਤੰਤਰਾਂ ਦੇ ਵਿੱਚ ਨਾ ਮੰਤਰਾਂ ਦੇ ਵਿੱਚ ਉਹ ਰਲਦਾ ਹੈ
ਨਾ ਛਲ ਹੈ ਨਾ ਛਿਦਰ ਹੈ
ਨਾ ਉਸ ਵਾਹਿਗੁਰੂ ਪਰਮੇਸ਼ਰ ਦੇ ਅੰਦਰ ਕੋਈ ਛਾਲ ਫਰੇਬ ਹੈ ਤੇ ਨਾ ਕੋਈ ਛਿਦਰ ਔਗਣ ਹੈ
ਨਾ ਛਿਦਰ ਕੋ ਸਰੂਪ ਹੈ
ਨਾ ਉਹ ਔਗਣਾਂ ਦੀ ਸਰੂਪ ਸ਼ਕਲ ਹੈ
ਭੰਗ ਹੈ ਅਨੰਗ ਹੈ
ਭੰਗ ਜਿਵੇਂ ਆ ਭੰਗ ਆਦਿਕ ਪੀਂਦੇ ਨੇ ਇਸ ਨਸ਼ੇ ਤੋਂ ਵੀ ਬਿਨਾਂ ਹੈ ਤੇ ਅਨੰਗ ਹੈ ਆਨ ਅੰਗ ਅੰਗਾਂ ਤੋਂ ਰਹਿਤ ਹੈ
ਅਗੰਜ ਸੀ ਭੂਤ ਹੈ
ਉਸ ਵਾਹਿਗੁਰੂ ਪਰਮੇਸ਼ਰ ਦੀ ਅਗੰਜ ਨਾਮ ਪੂਰਨ ਖਜ਼ਾਨੇ ਵਰਗੀ ਸੰਪਦਾ ਹੈ ਉਹਦੇ ਖਜ਼ਾਨੇ ਹਮੇਸ਼ਾ ਵਾਸਤੇ ਭਰੇ ਰਹਿੰਦੇ ਨੇ ਕਦੇ ਵੀ ਤੋਟ ਨਹੀਂ ਆਉਂਦੀ
ਨਾ ਕਾਮ ਹੈ ਨਾ ਕ੍ਰੋਧ ਹੈ
ਨਾ ਉਸਨੂੰ ਕੋਈ ਕਾਮ ਦਾ ਕਰਨਾ ਹੈ ਤੇ ਨਾ ਕੋਈ ਕ੍ਰੋਧ ਦੀ ਅੰਸ ਹੈ ਉਸਦੇ ਅੰਦਰ
ਨਾ ਲੋਭ ਮੋਹ ਕਾਰ ਹੈ
ਨਾ ਉਸਨੂੰ ਕੋਈ ਲੋਭ ਕਰਕੇ ਦੌੜਨ ਦੀ ਤੇ ਮੋਹ ਕਰਕੇ ਮਮਤਾ ਕਰਕੇ ਤੇ ਇਸ ਤਰ੍ਹਾਂ ਦਾ ਕੋਈ ਕਾਰਨ ਨਹੀਂ ਹੈ ਤੇ ਖਿੱਚ ਬਣੀ ਹੋਈ ਹੋਵੇ
ਨਾ ਆਦ ਹੈ ਨਾ ਗਾਦ ਹੈ
ਨਾ ਉਸਦੇ ਅੰਦਰ ਕੋਈ ਆਦੀ ਰੋਗ ਹੈ ਮਾਨਸਿਕ ਤੇ ਨਾ ਗਾਦ ਹੈ ਨਾ ਉਸ ਵਾਹਿਗੁਰੂ ਉਹ ਜਿਹੜਾ ਹੈ ਤੇ ਗਾਦ ਗਾਇਆ ਜਾਂਦਾ ਹੈ ਉਹਦੇ ਉਹਨੂੰ ਵਿਚਾਰਿਆ ਨਹੀਂ ਜਾ ਸਕਦਾ ਕਥਨਾ ਕਥੀ ਨਾ ਆਵੇ ਤੋਟ ਕਾਤ ਕਾਤ ਕਥੀ ਕੋਟੀ ਕੋਟ ਕੋਟ ਔਰ ਉਸਦੀਆਂ ਕਥਾ ਕਿਤਨੀਆਂ ਵੀ ਕਰੀ ਜਾਓ ਫਿਰ ਵੀ ਉਸਨੂੰ ਵਿਚਾਰਿਆ ਨਹੀਂ ਜਾ ਸਕਦਾ ਅੰਤ ਨਹੀਂ ਪਾਇਆ ਜਾ ਸਕਦਾ
ਵਿਚਾਰ ਹੈ
ਨਾ ਕਹਿੰਦੇ ਕਿਸੇ ਵਿਆਧੀ ਰੋਗ ਦਾ ਹੀ ਉਹਦੇ ਅੰਦਰ ਵਿਚਾਰ ਹੈ
ਰੰਗ ਰਾਗ ਰੂਪ ਹੈ
ਉਸਨੂੰ ਕੋਈ ਰੂਪ ਰੰਗ ਦਾ ਰਾਗ ਮੋਹੀ ਹੈ
ਰੂਪ ਰੇਖ ਰਾਰ ਹੈ
ਨਾ ਰੂਪ ਤੇ ਰੇਖ ਦਾ ਰਾਰ ਝਗੜਾ ਹੀ ਹੈ ਉਸਦੇ ਅੰਦਰ ਕੋਈ
ਹਾਉ ਹੈ ਨਾ ਭਾਉ ਹੈ
ਵਾਹਿਗੁਰੂ ਪਰਮੇਸ਼ਰ ਦੇ ਅੰਦਰ ਕੋਈ ਹਾਵ ਭਾਵ ਹੈ ਅੰਗਾਂ ਦੀ ਪ੍ਰਦਰਸ਼ਨੀ ਹੈ ਅੰਗਾਂ ਦੀ ਪ੍ਰਦਰਸ਼ਨੀ ਕਰਕੇ ਤੇ ਇਸ ਤਰ੍ਹਾਂ ਕਿਸੇ ਦੇ ਅੰਗਾਂ ਦੀ ਪ੍ਰਦਰਸ਼ਨੀ ਦੇ ਉੱਤੇ ਉਹ ਬੋਧ ਵੀ ਨਹੀਂ ਹੁੰਦਾ ਨਾ ਉਸਦੇ ਅੰਦਰ ਕੋਈ ਹਾਵ ਭਾਵ ਦੀ ਕਿਰਿਆਈ ਹੈ, ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨਾ ਕੋਈ ਉਹਦੇ ਅੰਦਰ ਰਾਜਨੀਤਿਕਾਂ ਵਾਲੇ ਦਾਓ ਢੰਗ ਵਰਤਣ ਦਾ ਪ੍ਰਕਾਰ ਢੰਗ ਵਰਤਣ ਦਾ ਕੋਈ ਸੁਭਾਅ ਹੈ, ਜਿਸ ਤਰ੍ਹਾਂ ਰਾਜਨੀਤੀ ਦੇ ਦਾਅ ਤੇ ਘਾਹ ਹੁੰਦੇ ਨੇ ਤੇ ਇਸੇ ਤਰ੍ਹਾਂ ਤੇ ਉਹ ਡੰਡ ਹੈ, ਦਾਮ ਹੈ, ਸਾਮ ਹੈ, ਭੇਦ ਪਾਉਣਾ, ਇਸ ਤਰ੍ਹਾਂ ਦੇ ਚਾਰ ਤਰ੍ਹਾਂ ਦੇ ਨੀਤੀ ਦੇ ਜਿਹੜੇ ਐਸੇ ਦਾ ਨੇ ਉਹ ਵਾਹਿਗੁਰੂ ਪਰਮੇਸ਼ਰ ਦੇ ਕੋਈ ਨਹੀਂ ਹੈ।
ਥੱਪੀ ਨਰਾ ਥੱਪੀ ਕ੍ਰੰਤ ਸੇਵ ਹੈ ਸਦਾ।
ਹਾਂਜੀ, ਤੇ ਗਜਾਦ ਪੀ ਨਰਾਦ ਪੀ ਕ੍ਰੰਤ ਸੇਵ ਹੈ ਸਦਾ। ਗਜਾਦ ਪੀ ਗਜ ਆਦ ਪੀ, ਇਸ ਵਾਸਤੇ ਐਰਾ ਪਤ ਹਾਥੀ ਦਾ ਆਦ ਪੀ ਨਾਮ ਮਾਲਕ ਅਧੋਪਤੀ ਇੰਦਰ ਹੈ, ਕਿਉਂਕਿ 14 ਰਤਨ ਜਿਸ ਵੇਲੇ ਕੱਢੇ ਨਾ ਦੇਵਤਿਆਂ ਤੇ ਦੈਂਤਾਂ ਨੇ, ਖੇਰ ਸਮੁੰਦਰ ਨੂੰ ਰੜਕਿਆ ਸੀ। ਪਹਿਲਾਂ ਦੰਤਾਂ ਤੋਂ ਡਰਦਿਆਂ ਨੇ ਵੀ ਰਾਜਧਾਨੀ ਤੇ ਕਾਬਜ਼ ਹੋ ਜਾਣਗੇ, ਦੇਵਤਿਆਂ ਨੇ ਖੀਰ ਸਮੁੰਦਰ ਵਿੱਚੋਂ ਲੁਕੋ ਦਿੱਤੇ ਸੀ। ਜਦੋਂ ਕੋਈ ਸੁਰੱਖਿਅਤ ਸਮਾਂ ਆਇਆ ਫਿਰ ਉਹਨਾਂ ਰਤਨਾਂ ਨੂੰ ਕੱਢਿਆ ਗਿਆ। ਉਹਨਾਂ ਰਤਨਾਂ ਦੇ ਵਿੱਚ ਇੱਕ ਐਰਾ ਪਦ ਹਾਥੀ ਵੀ ਸੀ, ਉਹਦੀ ਵੰਡ ਇੰਦਰ ਨੂੰ ਪ੍ਰਾਪਤ ਹੋਈ ਸੀ। ਫਿਰ ਵੰਡ ਪਾਉਣ ਵਿੱਚ ਵੀ ਜਿਹੜੇ ਸੀ ਕੋਈ ਵੀ ਕਾਮਯਾਬ ਨਹੀਂ ਹੁੰਦਾ ਸੀ, ਕਿਉਂਕਿ ਕਿਸੇ ਨੂੰ ਸਹੀ ਵੰਡ ਪ੍ਰਾਪਤ ਨਹੀਂ ਹੋ ਰਹੀ ਸੀ ਔਰ ਸਾਰੀ ਰੌਲਾ ਪਾਉਂਦੇ ਸੀ। ਫਿਰ ਵਿਸ਼ਨੂੰ ਨੇ ਇੱਕ ਮੋਹਣੀ ਇਸਤਰੀ ਦਾ ਬਹੁਤ ਸੁੰਦਰ ਸਰੂਪ ਧਾਰਿਆ, ਜਿਹਨੂੰ ਵੇਖ ਕੇ ਦੇਵਤੇ ਦੈਂਤ ਦੋਵੇਂ ਮੋਹਿਤ ਹੋ ਗਏ। ਜਿਹੜੀ ਜਿਹੜੀ ਵਸਤੂ ਕਿਸੇ ਨੂੰ ਦਿੱਤੀ ਗਈ ਉਹੀ ਉਸਨੇ ਲੈ ਲਈ। ਸ਼ਿਵਜੀ ਨੂੰ ਦੂਜ ਦਾ ਚੰਦਰਮਾ ਔਰ ਜ਼ਹਿਰ ਦਿੱਤੀ ਗਈ ਸੀ, ਸ਼ਰਾਬ ਦੈਂਤਾਂ ਨੂੰ ਪਿਆਸੀ, ਅੰਮ੍ਰਿਤ ਦੇਵਤਿਆਂ ਨੂੰ ਦੇਤਾ, ਐਰਾ ਬਲ ਹਾਥੀ ਜਿਹੜਾ ਸੀ ਇੰਦਰ ਨੂੰ ਦੇਤਾ, ਕਲਪਤਰ ਬਿਰਸ਼ ਵੀ ਇੰਦਰ ਨੂੰ ਦੇ ਦਿੱਤਾ ਗਿਆ, ਕਾਮ ਧੇਨ ਗਊ ਰਿਸ਼ੀਆਂ ਨੂੰ ਦੇ ਦਿੱਤੀ ਗਈ, ਤੇ ਇਸ ਤਰ੍ਹਾਂ ਉਤਸਰਵਾ ਘੋੜਾ ਜਿਹੜਾ ਸੀ ਸੱਤ ਮੁੱਖਾ ਉਹ ਸੂਰਜ ਨੂੰ ਦੇ ਦਿੱਤਾ ਗਿਆ, ਕੌਸਤਕ ਮਣੀ ਤੇ ਲਕਸ਼ਮੀ ਜਿਹੜੀ ਸੀ ਵਿਸ਼ਨੂੰ ਨੇ ਆਪਣੇ ਪਾਸ ਰੱਖ ਲਈ ਸੀ। ਇਸ ਤਰ੍ਹਾਂ ਦੀ ਇਹਦੀ ਧੰਤਰ ਵੈਦ ਵੀ ਉਹਦੇ ਵਿੱਚੋਂ ਨਿਕਲਿਆ ਸੀ ਔਰ ਹੋਰ ਤੇ ਇਸੇ ਤਰ੍ਹਾਂ ਸੰਖ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨਿਕਲੀਆਂ ਸਨ। ਔਰ ਉਹ ਗਜਾਦ ਉੱਤੇ ਐਰਾ ਪਤ ਹਾਥੀ ਦਾ ਮਾਲਕ ਇੰਦਰ ਜਿਹੜਾ ਹੈ, ਨਰਾਦ ਉੱਤੇ ਨਰਾਦ ਨਰਾਂ ਦੇ ਅਧੋਪਤੀ ਮਾਲਕ ਰਾਜੇ ਜਾਂ ਕਬੀਰ ਜਾਂ ਬ੍ਰਹਮਾ ਵਿਸ਼ਨੂੰ ਕ੍ਰੰਤ ਸੇਵ ਹੈ ਸਦਾ। ਇਹ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਕਰਦੇ ਆ, ਭਗਤੀ ਕਰਦੇ ਹਨ।
ਸਦੀ ਤਪਸਪਤੀ ਬਨਸਪਤੀ ਜਪਤ ਸਦਾ।
ਹਾਂ ਜੀ, ਕਹਿੰਦੇ ਨੇ ਸਿਤਸਪਤੀ ਤਪਸਪਤੀ ਬਨਸਪਤੀ ਜਪਤ ਸਦਾ। ਸਤਿਗੁਰੂ ਪਦ ਵੀ ਬੜੇ ਸੁੰਦਰ ਜੜਤੀ ਵਰਤ ਰਹੇ ਨੇ, ਨਾਲ ਕਾਵਿ ਦੀ ਝਲਕ ਵੀ ਵਿਖਾ ਰਹੇ ਨੇ, ਨਾਲ ਉਸ ਵਾਹਿਗੁਰੂ ਦਾ ਜਾਸ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਰ ਰਹੇ ਨੇ। ਤੇ ਇਸ ਤਰ੍ਹਾਂ ਸਿਤਸਪਤੀ ਸਿਤਸ ਨਾਮ